ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸਦਾਈ ਐ, ਹਿਰਦੈ ਹੀ ਲਿਖ ਲੇ ਹੋ। ਸਦਾ ਸਾਹਿਬ ਕੈ ਰੰਗ ਰਹੈ, ਕਬਹੁ ਨਾ ਟੂਟਸ ਨੇਹੋ। ਕਲੋ ਮਸਾਜਨੀ ਕਿਆ ਸਦਾਈ ਐ, ਹਿਰਦੈ ਹੀ ਲਿਖ ਲੇ ਹੋ। ਸਦਾ ਸਾਹਿਬ ਕੈ ਰੰਗ ਰਹੈ, ਕਬਹੁ ਨਾ ਟੂਟਸ ਨੇਹੋ। ਕਲੋ ਮਸਾਜਨੀ ਜਾਇਸੀ, ਲਿਖਿਆ ਪੀ ਨਾ ਲੈ ਜਾਏ, ਨਾਨਕ ਸੈ ਪ੍ਰੀਤ ਨਾ ਜਾਇਸੀ। ਜੋ ਤੁਰ ਛੋਡੀ ਸੱਚੈ ਪਾਏ। ਕਲੋ ਮਸਾਜਨੀ ਕਿਆ ਸਦਾਈ ਐ, ਹਿਰਦੈ ਹੀ ਲਿਖ ਲੇ ਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਪ੍ਰਾਪਤ ਹੁੰਦਾ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫੁਰਮਾਨ ਹੈ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪ੍ਰਮ ਚੂਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਸੰਗਤ ਵਿੱਚ ਆ ਕੇ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਇਹ ਸਰੀਰਾ ਮੇਰੇ ਆ, ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਸਾਡੇ ਜੀਵਨ ਦਾ ਮਨੋਰਥ ਕੀ ਹੈ, ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮੈਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦੀ ਸ਼ਰਨ, ਗੁਰੂ ਦੀ ਹਾਜ਼ੂਰੀ, ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਉਸ ਨੂੰ ਜੀਵਨ ਦੀ ਸਫਲਤਾ ਦਾ ਭੇਤ ਵੀ ਸਮਝਾ ਦਿੰਦੇ ਹਨ। ਜਦੋਂ ਆਪਾਂ ਅਮੋਲਕ ਉਪਦੇਸ਼ ਸਤਿਗੁਰੂ ਦੇ ਸਰਵਣ ਕਰਦੇ ਹਾਂ, ਕਈ ਵਾਰ ਸਾਡੇ ਮਨ ਦੇ ਵਿੱਚ ਇਹ ਵੀ ਖਿਆਲ ਪੈਦਾ ਹੁੰਦਾ ਵੀ ਇਹ ਉਪਦੇਸ਼ ਬਹੁਤ ਸ੍ਰੇਸ਼ਟ ਹੈ, ਇਸ ਲਈ ਇਹਨੂੰ ਤੇ ਲਿਖ ਲੈਣਾ ਚਾਹੀਦਾ ਹੈ, ਔਰ ਇਸ ਨੂੰ ਲਿਖ ਕੇ ਹਮੇਸ਼ਾ ਲਈ ਯਾਦ ਰੱਖਿਆ ਜਾਵੇ। ਇਸੇ ਹੀ ਤਰ੍ਹਾਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰਸਿੱਖ ਸੰਗਤਾਂ ਨੂੰ ਪਵਿੱਤਰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ। ਕੋਈ ਚੰਗਾ ਵਿਦਵਾਨ ਲਿਖਾਰੀ ਪੁਰਸ਼ ਆਇਆ, ਜਦੋਂ ਉਸਨੇ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਪਾਵਨ ਪਵਿੱਤਰ ਉਪਦੇਸ਼ ਸਰਵਣ ਕੀਤਾ, ਆਪਣੇ ਨਾਲ ਬੈਠੇ ਕਿਸੇ ਸੇਵਾਦਾਰ ਨੂੰ, ਕਿਸੇ ਸਹਾਇਕ ਨੂੰ ਕਹਿਣ ਲੱਗਾ, ਫਟਾਫਟ ਕਲਮ ਦਵਾਤ ਚੁੱਕ ਕੇ ਲਿਆ, ਆਪਾਂ ਇਸ ਉਪਦੇਸ਼ ਨੂੰ ਲਿਖ ਲਈਏ। ਜਦੋਂ ਉਸਨੇ ਇਹ ਗੱਲ ਆਖੀ ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਲਿਖਾਰੀ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਜਿਹੜਾ ਗੁਰੂ ਦਾ ਉਪਦੇਸ਼ ਹੈ ਇਹਨੂੰ ਕੇਵਲ ਕਾਗਜ਼ 'ਤੇ ਹੀ ਲਿਖਿਆ ਗੱਲ ਨਹੀਂ ਬਣਦੀ, ਇਹਨੂੰ ਤਾਂ ਆਪਣੇ ਹਿਰਦੇ ਵਿੱਚ ਲਿਖਣਾ ਚਾਹੀਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਉਹਨੂੰ ਉਪਦੇਸ਼ ਦਿੰਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਤੀਜਾ। ਕਲੋ ਮਸਾਜਨੀ ਕਿਆ ਸਦਾਈ ਐ, ਹਿਰਦੈ ਹੀ ਲਿਖ ਲੈ ਹੋ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਲਿਖਾਰੀ ਨੂੰ ਕਹਿੰਦੇ ਹਨ, ਕਲੋ ਮਸਾਜਨੀ ਕਿਆ ਸਦਾਈ ਐ। ਕਲੋ ਦਾ ਅਰਥ ਹੈ ਕਲਮ, ਅਤੇ ਮਸਾਜਨੀ ਦਾ ਅਰਥ ਹੈ ਦੁਆਤ, ਸਿਆਹੀ ਵਾਲੀ ਦੁਆਤ। ਹਜ਼ੂਰ ਕਹਿੰਦੇ ਨੇ ਵੀ ਇਹ ਕਲਮ ਅਤੇ ਦੁਆਤ ਕਿਆ ਸਦਾਈ ਹੈ, ਕਿਸ ਵਾਸਤੇ ਮੰਗਵਾ ਰਹੇ ਹੋ? ਭਾਵ ਜੋ ਗੁਰੂ ਦਾ ਉਪਦੇਸ਼ ਹੈ ਇਹਨੂੰ ਕਿਸੇ ਕਾਗਜ਼ 'ਤੇ ਲਿਖਿਆ ਕੋਈ ਖਾਸ ਗੱਲ ਨਹੀਂ ਬਣੇਗੀ, ਹਿਰਦੈ ਹੀ ਲਿਖ ਲਿਹੋ। ਗੁਰੂ ਦੇ ਉਪਦੇਸ਼ ਨੂੰ ਤਾਂ ਆਪਣੇ ਹਿਰਦੇ ਦੀ ਫੱਟੀ ਦੇ ਉੱਤੇ ਹਮੇਸ਼ਾ ਲਈ ਲਿਖ ਲੈਣਾ ਚਾਹੀਦਾ ਹੈ। ਹੁਣ ਨਵੇਂ ਤਰੀਕੇ ਵੀ ਨੇ, ਕਈ ਸਲੇਟਾਂ 'ਤੇ ਲਿਖਦੇ ਸਨ, ਫੱਟੀਆਂ 'ਤੇ ਲਿਖਦੇ ਸਨ, ਫਿਰ ਕਾਪੀਆਂ 'ਤੇ ਲਿਖਣ ਲੱਗ ਪਏ, ਹੁਣ ਕੰਪਿਊਟਰ 'ਤੇ ਵੀ ਲਿਖਿਆ ਜਾਂਦਾ। ਪਰ ਗੱਲ ਤਾਂ ਉੱਥੇ ਹੀ ਹੈ, ਕਾਗਜ਼ ਮੁੱਖ ਹੈ, ਉਸ ਤੋਂ ਬਾਅਦ ਉਸ ਦੇ ਵਿੱਚ ਤਬਦੀਲੀਆਂ ਹੋ ਗਈਆਂ ਨੇ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਬਾਣੀ ਹੈ, ਇਸ ਨੂੰ ਤਾਂ ਹਿਰਦੇ ਦੇ ਕਾਗਜ਼ 'ਤੇ ਹੀ ਪਾਈ ਲਿਖਣਾ ਚਾਹੀਦਾ ਹੈ।
ਸਦਾ ਸਾਹਿਬ ਕੈ ਰੰਗ ਰਹੇ, ਕਬਹੁ ਨ ਟੁੱਟਸ ਨੇਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਲਿਖਿਆ ਜਾਂਦਾ ਹੈ, ਇਹਦਾ ਫਲ ਇਹ ਹੁੰਦਾ, ਸਦਾ ਸਾਹਿਬ ਕੈ ਰੰਗ ਰਹੇ। ਫਿਰ ਇਹ ਜੀਵ ਹਮੇਸ਼ਾ ਲਈ ਉਹ ਸਾਹਿਬ ਪਾਤਸ਼ਾਹ ਅਕਾਲ ਪੁਰਖ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਅਤੇ ਐਸਾ ਪ੍ਰੇਮ ਦਾ ਰੰਗ ਚੜ੍ਹਦਾ ਹੈ, ਕਬਹੁ ਨ ਟੁੱਟਸ ਨੇਹੁ। ਕਦੇ ਵੀ ਉਹ ਨੇਹੁ ਦਾ ਅਰਥ ਹੈ ਪ੍ਰੇਮ ਟੁੱਟਦਾ ਨਹੀਂ ਹੈ। ਭਾਵ ਜਦੋਂ ਗੁਰੂ ਦਾ ਉਪਦੇਸ਼ ਮਨ ਦੇ ਵਿੱਚ ਵਸ ਜਾਵੇ, ਫਿਰ ਐਸਾ ਸੱਚਾ ਸੁੱਚਾ ਵਾਹਿਗੁਰੂ ਦਾ ਪ੍ਰੇਮ ਲੱਗਦਾ ਹੈ, ਜਿਹੜਾ ਕਦੇ ਟੁੱਟਦਾ ਵੀ ਨਹੀਂ ਹੈ।
ਕਲੋ ਮਸਾਜਨੀ ਜਾਏ ਸੀ, ਲਿਖਿਆ ਭੀ ਨਾ ਲੈ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਲਿਖਾਰੀ ਨੂੰ ਕਹਿੰਦੇ ਨੇ, ਆਹ ਜਿਹੜੀ ਤੇਰੀ ਕਲਮ ਹੈ ਤੇ ਮਸਾਜਨੀ ਦੁਆਤ ਹੈ, ਇਹ ਵੀ ਕਿਸੇ ਨਾ ਕਿਸੇ ਦਿਨ ਚਲੇ ਜਾਣਗੇ, ਇਹਨਾਂ ਨੇ ਵੀ ਗਰਵੇ ਦੇ ਵਿੱਚ ਚਲੇ ਜਾਣਾ ਹੈ, ਟਰੈਸ਼ ਵਿੱਚ ਚਲਿਆ ਜਾਣਾ ਹੈ। ਕਿਉਂਕਿ ਜਦੋਂ ਕਲਮ ਘਸ ਜਾਵੇ ਅਤੇ ਦੁਆਤ ਮੁੱਕ ਜਾਵੇ ਤਾਂ ਉਸਨੂੰ ਟਰੈਸ਼ ਦੇ ਵਿੱਚ ਹੀ ਸੁੱਟ ਦਿੱਤਾ ਜਾਂਦਾ। ਹਜ਼ੂਰ ਕਹਿੰਦੇ ਨੇ, ਆਹ ਤੇਰੀ ਕਲਮ ਵੀ ਅਤੇ ਦੁਆਤ ਵੀ, ਇਹ ਦੋਵੇਂ ਹੀ ਚਲੇ ਜਾਣਗੇ, ਲਿਖਿਆ ਵੀ ਨਾਲੇ ਜਾਏ। ਜਿਹੜਾ ਕੁਛ ਤੂੰ ਕਾਗਜ਼ 'ਤੇ ਲਿਖਿਆ ਹੈ ਤੇ ਇਹ ਵੀ ਉਸਦੇ ਨਾਲ ਹੀ ਚੱਲਿਆ ਜਾਣਾ, ਕਿਉਂਕਿ ਕਾਗਜ਼ ਦੀ ਵੀ ਕੋਈ ਨਾ ਕੋਈ ਤਾਂ ਮਨਿਆਦ ਹੁੰਦੀ ਹੈ, ਔਰ ਵਧੀਆ ਕਾਗਜ਼ ਥੋੜ੍ਹਾ ਲੰਬਾ ਸਮਾਂ ਕੱਢ ਜਾਂਦਾ, ਨਹੀਂ ਤਾਂ ਕਾਗਜ਼ ਵੀ ਅਕਸਰ ਪੁਰਾਣਾ ਹੋ ਕੇ ਬੋਦਾ ਹੋ ਕੇ ਫਟ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਤਾਂ ਆਪਣੇ ਮਨ ਦੀ ਫੱਟੀ 'ਤੇ ਲਿਖਣਾ ਚਾਹੀਦਾ ਹੈ।
ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋੜੀ ਸੱਚੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਸਹਿ ਪਤੀ ਪਰਮੇਸ਼ਰ ਦੀ ਪ੍ਰੀਤੀ ਹੈ ਉਹ ਕਦੇ ਨਹੀਂ ਜਾਵੇਗੀ। ਜੋ ਤੁਰ ਛੋੜੀ ਸੱਚੇ ਪਾਏ, ਜੋ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਧੁਰ ਤੋਂ ਹੀ ਸਾਡੇ ਅੰਦਰ ਲਿਖ ਕੇ ਪਾ ਛੱਡੀ ਹੈ, ਇਹਦਾ ਮਤਲਬ ਇਹ ਹੈ ਜਿਹੜੀ ਵਾਹਿਗੁਰੂ ਨੇ ਸਾਡੇ ਅੰਦਰ ਸ਼ੁਰੂ ਤੋਂ ਹੀ ਐਸੀ ਆਪਣੀ ਪ੍ਰੇਮ ਦੀ ਲਿਖਤ ਪਾ ਦਿੱਤੀ ਹੈ ਉਹ ਕਦੇ ਨਹੀਂ ਜਾਵੇਗੀ। ਬਾਕੀ ਤਾਂ ਸਭ ਕੁਝ ਲਿਖਿਆ ਲਿਖਾਇਆ ਕਿਸੇ ਦਿਨ ਖਤਮ ਹੋ ਸਕਦਾ ਹੈ, ਪਰ ਜਿਹੜੀ ਪ੍ਰੀਤੀ ਵਾਹਿਗੁਰੂ ਦੇ ਵਾਹਿਗੁਰੂ ਨੇ ਸਾਡੇ ਅੰਦਰ ਪੈਦਾ ਕੀਤੀ ਹੈ ਉਹ ਕਦੇ ਜਾਣ ਵਾਲੀ ਨਹੀਂ ਹੈ।
ਮਹਲਾ ਤੀਜਾ ਨਦਰੀ ਆਵੰਦਾ ਨਾਲ ਨਾ ਚੱਲਈ ਵੇਖੋ ਕੋ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸੇ ਹੀ ਲਿਖਾਰੀ ਨੂੰ ਕਹਿੰਦੇ ਨੇ, ਭਾਈ ਵੇਖ ਨਦਰੀ ਆਉਂਦਾ ਨਾਲ ਨਾ ਚੱਲੀ, ਜੋ ਕੁਝ ਨਿਗਾਹ ਵਿੱਚ ਆਉਂਦਾ ਹੈ, ਜੋ ਕੁਝ ਅਸੀਂ ਇਹਨਾਂ ਅੱਖਾਂ ਦੇ ਨਾਲ ਵੇਖ ਰਹੇ ਹਾਂ, ਨਾਲ ਨਾ ਚੱਲੀ ਇਸਨੇ ਨਾਲ ਨਹੀਂ ਜਾਣਾ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਕਿਸ ਨਾਲ ਕੀਚੈ ਦੋਸੀ ਸਭ ਜਗ ਚੱਲਣਹਾਰ। ਜੋ ਕੁਛ ਵੀ ਨਿਗਾਹ ਵਿੱਚ ਆਉਂਦਾ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇਹਨੇ ਸਾਡੇ ਨਾਲ ਨਹੀਂ ਜਾਣਾ। ਵੇਖੋ ਕੋ ਵਿਉ ਪਾਏ, ਵਿਉ ਪਾਏ ਦਾ ਅਰਥ ਹੈ ਕੋਈ ਨਿਰਣਾ ਕਰਕੇ ਵੇਖ ਸਕਦਾ ਹੈ।
ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹ ਲਿਵ ਲਾਏ।
ਇਸੇ ਲਈ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ, ਸਤਿਗੁਰੂ ਨੇ ਸਾਨੂੰ ਸੱਚਾ ਨਾਮ ਦ੍ਰਿੜ ਕਰਵਾ ਦਿੱਤਾ, ਸੱਚਾ ਨਾਮ ਸਾਡੇ ਹਿਰਦੇ ਵਿੱਚ ਵਸਾ ਦਿੱਤਾ, ਤੇ ਨਾਲ ਹੀ ਇਹ ਆਖਿਆ ਸੱਚ ਰਹੋ ਲਿਵ ਲਾਏ, ਤੁਸੀਂ ਇਹ ਸੱਚੇ ਨਾਮ ਦੁਆਰਾ ਸਤਿਸ਼੍ਰੀ ਵਾਹਿਗੁਰੂ ਦੇ ਵਿੱਚ ਆਪਣੀ ਚਿੱਤ ਬਿਰਤੀ ਨੂੰ ਲਾਈ ਰੱਖੋ। ਬਸ ਵਾਹਿਗੁਰੂ ਪਰਮੇਸ਼ਰ ਹੀ ਹਮੇਸ਼ਾ ਨਾਲ ਰਹਿਣ ਵਾਲਾ ਪੱਕਾ ਸੱਚਾ ਮਿੱਤਰ ਹੈ।
ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸ਼ਬਦੀ ਸੱਚ ਹੈ, ਭਾਈ ਗੁਰੂ ਉਪਦੇਸ਼ ਦੁਆਰਾ ਹੀ ਸੱਚਾ ਨਾਮ ਪ੍ਰਾਪਤ ਹੁੰਦਾ ਹੈ, ਤੇ ਪ੍ਰਾਪਤ ਕਿਵੇਂ ਹੁੰਦਾ? ਕਰਮੀ ਪੱਲੇ ਪਾਏ, ਸਤਿਗੁਰੂ ਦੀ ਮਿਹਰ ਨਾਲ ਇਹ ਪੱਲੇ ਵਿੱਚ ਪ੍ਰਾਪਤ ਹੁੰਦਾ ਹੈ। ਕੁਛ ਵਿਦਵਾਨਾਂ ਨੇ ਇਹਦਾ ਅਰਥ ਹੋਰ ਢੰਗ ਦੇ ਨਾਲ ਵੀ ਕੀਤਾ, ਨਾਨਕ ਸ਼ਬਦੀ ਸੱਚ ਹੈ, ਬਈ ਸ਼ਬਦੀ ਦਾ ਅਰਥ ਹੈ ਸ਼ਬਦ ਦੇ ਦਾਤੇ, ਸਤਿਗੁਰੂ ਦੇ ਕੋਲ ਪਾਈ ਸੱਚਾ ਨਾਮ ਹੈ। ਕਰਮੀ ਪੱਲੇ ਪਾਏ, ਜਦੋਂ ਸਤਿਗੁਰੂ ਦੀ ਮਿਹਰ ਹੁੰਦੀ ਹੈ ਫਿਰ ਇਹ ਨਾਮ ਪੱਲੇ ਵਿੱਚ ਹਿਰਦੇ ਰੂਪੀ ਬੁੱਧੀ ਰੂਪੀ ਪੱਲੇ ਵਿੱਚ ਪ੍ਰਾਪਤ ਹੁੰਦਾ ਹੈ।
ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਤ।
ਹੁਣ ਪੌੜੀ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਵਾਹਿਗੁਰੂ ਦੀ ਮਹਿਮਾ ਹੈ। ਹਰ ਅੰਦਰ ਬਾਹਰ ਇੱਕ ਤੂੰ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਅੰਦਰ ਵੀ ਤੂੰ ਹੈ ਤੇ ਬਾਹਰ ਵੀ ਇੱਕ ਤੂੰ ਹੈ। ਤੂੰ ਜਾਣ ਹੈ ਭੇਤ, ਇਸ ਲਈ ਤੂੰ ਹਰ ਇੱਕ ਦੇ ਅੰਦਰਲੇ ਭੇਤ ਨੂੰ ਜਾਣਦਾ, ਕਿਉਂਕਿ ਤੂੰ ਅੰਦਰ ਜੋ ਬੈਠਾ। ਇਹ ਗੁਰਮਤਿ ਦਾ ਸਿਧਾਂਤ ਹੈ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਹਜ਼ੂਰ ਕਹਿੰਦੇ ਉਹ ਅੰਦਰ ਵੀ ਤੇ ਬਾਹਰ ਵੀ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਹਜ਼ੂਰ ਕਹਿੰਦੇ ਹੇ ਵਾਹਿਗੁਰੂ ਜੀ, ਤੂੰ ਅੰਦਰ ਵੀ ਸਾਡੇ ਵਸ ਰਿਹਾ ਤੇ ਬਾਹਰ ਵੀ ਤੂੰ ਹੀ ਇੱਕ ਵਸ ਰਿਹਾ। ਤੂੰ ਜਾਣ ਹੈ ਭੇਤ, ਤੂੰ ਹਰ ਇੱਕ ਜੀਵ ਦੇ ਦਿਲ ਦਾ ਭੇਤ ਜਾਣਦਾ ਹੈ।
ਜੋ ਕੀ ਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਜੀਵ ਜੋ ਵੀ ਕਰਦਾ ਹੈ, ਜੋ ਕੀਚੈ, ਇਹ ਜੀਵ ਜੋ ਵੀ ਕਰਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਜਾਣਦਾ ਹੈ। ਕੋਈ ਚਾਹੇ ਕਿੰਨਾ ਵੀ ਅਸੀਂ ਛੁਪਾਕੀ ਕੰਮ ਕਰੀਏ, ਅਕਾਲ ਪੁਰਖ ਵਾਹਿਗੁਰੂ ਤਾਂ ਸਾਡੇ ਅੰਦਰ ਬੈਠਾ ਹੈ, ਉਹਨੂੰ ਤਾਂ ਹਰ ਚੀਜ਼ ਦਾ ਪਤਾ ਲੱਗ ਹੀ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਮੇਰੇ ਮਨ ਹਰ ਚੇਤ, ਐ ਮੇਰੇ ਮਨਾ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ ਜੋ ਤੇਰੇ ਅੰਦਰ ਬੈਠਾ ਹੈ ਅਤੇ ਬਾਹਰ ਵੀ ਵਸ ਰਿਹਾ ਹੈ, ਅਤੇ ਤੇਰੇ ਅੰਦਰਲੀ ਗੱਲ ਨੂੰ, ਤੇਰੇ ਅੰਦਰਲੇ ਭੇਤ ਨੂੰ ਵੀ ਜਾਣਦਾ ਹੈ।
ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਲੀ ਤੇ ਉਹ ਬੰਦਾ ਰੱਬ ਤੋਂ ਡਰਦਾ ਹੈ ਜਿਹੜਾ ਪਾਪ ਕਰਦਾ ਹੈ, ਕਿਉਂਕਿ ਪਾਪੀ ਨੂੰ ਆਪਣੇ ਪਾਪ ਦਾ ਡਰ ਹੁੰਦਾ, ਕਿਉਂਕਿ ਮਨੁੱਖ ਬਾਹਰੋਂ ਤੇ ਹਰ ਕੀ ਚੰਗਾ ਬਣ ਕੇ ਦਿਖਾਉਂਦਾ, ਪਰ ਅੰਦਰ ਜਿਸ ਦੀ ਭਾਵਨਾ ਸ਼ੁੱਧ ਨਹੀਂ ਹੈ, ਅੰਦਰ ਜਿਸ ਦੇ ਪਾਪ ਹੈ, ਉਹਨੂੰ ਹਮੇਸ਼ਾ ਲਈ ਡਰ ਬਣਿਆ ਰਹਿੰਦਾ। ਜਿਵੇਂ ਆਪਾਂ ਆਮ ਹੀ ਇਹ ਗੱਲ ਕਹਿ ਦਿੰਦੇ ਹਾਂ ਬਈ ਇਹਨੂੰ ਤੇ ਆਪਣਾ ਹੀ ਪਾਲਾ ਮਾਰਦਾ, ਇਹਦਾ ਮਤਲਬ ਹੁੰਦਾ ਉਹਨੂੰ ਆਪਣੇ ਅੰਦਰ ਹੀ ਪਾਪ ਦਾ ਡਰ ਲੱਗਦਾ ਹੁੰਦਾ। ਹਜ਼ੂਰ ਕਹਿੰਦੇ ਸੋ ਡਰੈ ਜੇ ਪਾਪ ਕਮਾਉਂਦਾ, ਜਿਹੜਾ ਬੰਦਾ ਪਾਪ ਕਮਾਉਂਦਾ ਹੈ, ਖੋਟੇ ਕੰਮ ਕਰਦਾ ਹੈ, ਕਿਸੇ ਦੇ ਨਾਲ ਬੇਈਮਾਨੀ ਧੋਖੇ ਕਰਦਾ ਹੈ, ਉਹਨੂੰ ਵੀ ਡਰਨਾ ਪੈਂਦਾ। ਧਰਮੀ ਵਗਸੇਤ, ਅਤੇ ਜਿਹੜਾ ਬੰਦਾ ਧਰਮੀ ਹੈ, ਸੱਚ ਬੋਲਦਾ ਹੈ, ਇਮਾਨਦਾਰੀ ਰੱਖਦਾ ਹੈ, ਅਮਾਨਤ ਵਿੱਚ ਖਿਆਨਤ ਨਹੀਂ ਕਰਦਾ, ਉਹ ਧਰਮੀ ਬੰਦਾ ਹਮੇਸ਼ਾ ਲਈ ਖੁਸ਼ ਰਹਿੰਦਾ ਹੈ।
ਤੂੰ ਸੱਚਾਪ ਨਿਆਉ ਸੱਚ ਡਰਿਆ ਕੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਇਹ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ, ਹੇ ਵਾਹਿਗੁਰੂ ਜੀ ਤੂੰ ਆਪ ਸੱਚਾ ਹੈ ਅਤੇ ਤੇਰਾ ਨਿਆਂ ਵੀ ਸੱਚਾ ਹੈ, ਤੇਰਾ ਇਨਸਾਫ ਵੀ ਸੱਚਾ ਹੈ, ਤਾਂ ਡਰਿਆ ਕੇਤ, ਫਿਰ ਕਿਸ ਵਾਸਤੇ ਡਰਨਾ ਹੈ? ਕਿਉਂਕਿ ਠੀਕ ਹੈ, ਇਸ ਦੁਨੀਆਂ ਦੇ ਵਿੱਚ ਤਾਂ ਭਾਵੇਂ ਝੂਠਾ ਵੀ ਇਨਸਾਫ ਹੋ ਜਾਂਦਾ ਹੈ, ਕਈ ਵਾਰੀ ਜਿਹੜੇ ਸੱਚੇ ਨੇ ਉਹ ਦੋਸ਼ੀ ਬਣ ਜਾਂਦੇ ਨੇ ਅਤੇ ਜਿਹੜੇ ਝੂਠੇ ਨੇ ਬਰੀ ਹੋ ਜਾਂਦੇ ਨੇ, ਪਰ ਹਜ਼ੂਰ ਕਹਿੰਦੇ ਨੇ ਤੂੰ ਤੇ ਆਪ ਸੱਚਾ, ਤੇਰਾ ਨਿਆਂ ਵੀ ਸੱਚਾ ਹੈ, ਅਤੇ ਫਿਰ ਕਾਹਦੇ ਲਈ ਡਰਨਾ ਹੈ?
ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਸੱਚ ਨੂੰ ਪਛਾਣਿਆ ਹੈ, ਸੱਚ ਕੀ ਹੈ? ਅਕਾਲ ਪੁਰਖ ਵਾਹਿਗੁਰੂ, ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸੇ ਸੱਚ ਰਲੇਤ, ਅਤੇ ਭਾਈ ਉਹ ਸੱਚ ਸਰੂਪ ਵਾਹਿਗੁਰੂ ਦੇ ਨਾਲ ਹੀ ਰਲ ਜਾਂਦੇ ਨੇ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਇਉਂ ਭਾਈ ਜਿਹੜਾ ਸੱਚ ਦੇ ਨਾਲ ਜੁੜਦਾ ਹੈ, ਸੱਚ ਨੂੰ ਪਛਾਣ ਲੈਂਦਾ ਹੈ, ਫਿਰ ਉਹ ਸੱਚ ਦੇ ਨਾਲ ਹੀ ਰਲ ਜਾਂਦਾ ਹੈ।
ਲੋਕ ਮਹੱਲਾ ਤੀਜਾ ਕਲਮ ਜਲੋ ਸਣ ਮਸਵਾਣੀਏ ਕਾਗਜ਼ ਪੀ ਜਲ ਜਾਓ।
ਹੁਣ ਇਸ ਲਿਖਾਰੀ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਬਹੁਤ ਸਾਰੇ ਐਸੇ ਵੀ ਦੁਨੀਆਂ ਦੇ ਵਿੱਚ ਲਿਖਾਰੀ ਲੋਕ ਹਨ ਅਤੇ ਜਿਹੜੇ ਗਲਤ ਮਲਤ ਚੀਜ਼ਾਂ ਵੀ ਲਿਖੀ ਜਾਂਦੇ ਨੇ, ਕੋਈ ਗੰਦੇ ਲਿਟਰੇਚਰ, ਕੋਈ ਗੰਦੇ ਨਾਵਲ, ਕੋਈ ਗੰਦੇ ਕਿੱਸੇ ਕਹਾਣੀਆਂ ਲਿਖਦੇ ਨੇ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਬਾਰੇ ਦੱਸਦੇ ਹਨ, ਕਲਮ ਜਲੋ ਸਣ ਮਸਵਾਣੀ ਹੈ ਕਾਗਜ਼ ਪੀ ਜਲ ਜਾਓ। ਬਈ ਉਹ ਤਾਂ ਕਲੋਂ ਵੀ ਸੜ ਜਾਵੇ, ਸਣੇ ਹੀ ਮਸਵਾਣੀਆਂ ਦਾ ਅਰਥ ਹੈ ਸਿਆਹੀ ਵਾਲੀ ਦੁਆਤ ਦੇ, ਉਹ ਸਿਆਹੀ ਵਾਲੀ ਦੁਆਤ ਦੇ ਸਮੇਤ ਉਹ ਕਲੋਂ ਵੀ ਸੜ ਜਾਵੇ ਅਤੇ ਕਾਗਜ਼ ਪੀ ਜਲ ਜਾਓ, ਅਤੇ ਉਹ ਜਿਹੜਾ ਕਾਗਜ਼ ਹੈ ਉਹ ਵੀ ਭਾਈ ਸੜ ਜਾਣਾ ਚਾਹੀਦਾ ਹੈ।
ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਲਿਖਣ ਵਾਲਾ ਲਿਖਾਰੀ ਵੀ ਸੜ ਬਲ ਜਾਵੇ, ਜਿਨ ਲਿਖਿਆ ਦੂਜਾ ਪਾਓ, ਜਿਹਨੇ ਭਾਈ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ, ਵਾਹਿਗੁਰੂ ਦੀ ਸਿਫਤ ਸਲਾਹ ਨੂੰ ਛੱਡ ਕੇ ਜਿਨ ਲਿਖਿਆ ਦੂਜਾ ਪਾਓ, ਜਿਹਨੇ ਪਾਈ ਦੂਜਾ ਪਾਓ ਲਿਖਿਆ ਹੈ, ਇਹਦਾ ਮਤਲਬ ਇਹ ਹੈ ਜਿਸਨੇ ਕੋਈ ਦੁਨੀਆ ਦੀ ਤਾਰੀਫ ਕੀਤੀ ਹੈ, ਕਿਸੇ ਵਸਤੂ ਦੀ ਤਾਰੀਫ ਕੀਤੀ ਹੈ, ਜਿਸਨੇ ਕੋਈ ਦੁਨੀਆ ਦੇ ਕੋਈ ਜਿਹੜੇ ਲੋਕ ਨੇ, ਕੋਈ ਜਿਹੜੇ ਆਪਣੇ ਆਪ ਨੂੰ ਪੋਲੀਟੀਕਲ ਕੋਈ ਕੁਛ ਬਣੇ ਫਿਰਦੇ ਨੇ, ਉਹਨਾਂ ਦੀ ਝੂਠੀ ਤਾਰੀਫ ਲਿਖੀ ਹੈ ਮਾਇਆ ਲੈ ਕੇ, ਅਤੇ ਜਿਨ੍ਹਾਂ ਨੇ ਗਲਤ ਮਲਤ ਲਿਖਿਆ ਹੈ, ਹਜ਼ੂਰ ਕਹਿੰਦੇ ਬਈ ਉਹ ਤਾਂ ਸੜ ਹੀ ਜਾਣੇ ਚਾਹੀਦੇ ਨੇ। ਜਿਨ੍ਹਾਂ ਨੇ ਦੂਜਾ ਪਾਉ ਲਿਖਿਆ, ਭਾਵ ਗੁਰੂ ਦੀ ਗੱਲ ਨਹੀਂ ਲਿਖੀ, ਗੁਰੂ ਦੇ ਪੰਥ ਦੀ ਵੀ ਕੋਈ ਗਾਥਾ ਨਹੀਂ ਲਿਖੀ, ਗੁਰੂ ਦੇ ਸਿੰਘਾਂ ਦੀਆਂ ਕੁਰਬਾਨੀਆਂ ਦਾ ਵੀ ਕੋਈ ਲੇਖ ਨਹੀਂ ਲਿਖਿਆ, ਅਤੇ ਜਿਹੜੇ ਲਿਖਾਰੀ ਭਾਈ ਵਕਾਊ ਨੇ ਔਰ ਉਹ ਸਰਕਾਰਾਂ ਦੇ ਹੱਕ ਵਿੱਚ, ਏਜੰਸੀਆਂ ਦੇ ਹੱਕ ਦੇ ਵਿੱਚ, ਅਤੇ ਹੋਰ ਜਿਹੜੇ ਕੋਈ ਭੈੜੇ ਲੇਖ ਲਿਖਣ ਵਾਲੇ ਉਹਨਾਂ ਦੇ ਸੋਹਲੇ ਗਾਉਂਦੇ ਨੇ, ਉਹਨਾਂ ਦੇ ਬਾਰੇ ਇਹ ਸਤਿਗੁਰੂ ਦਾ ਕਥਨ ਬਿਲਕੁਲ ਠੀਕ ਢੁਕਦਾ ਹੈ। ਉਹ ਕੱਲੋਂ ਵੀ ਸੜ ਜਾਵੇ, ਉਹ ਦੁਆਤ ਵੀ ਸੜ ਜਾਵੇ, ਉਹ ਕਾਗਜ਼ ਵੀ ਸੜ ਜਾਵੇ, ਅਤੇ ਉਹ ਲਿਖਣ ਵਾਲਾ ਵੀ ਸੜ ਜਾਵੇ, ਜਿਸਨੇ ਭਾਈ ਦੂਜਾ ਪਾਉ ਲਿਖਿਆ ਹੈ।
ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾਨਕ ਪੂਰਬ ਲਿਖਿਆ ਕਮਾਵਣਾ, ਇਸ ਜੀਵਨੇ ਜੋ ਕੁਝ ਇਹਦੇ ਮੱਥੇ 'ਤੇ ਵਾਹਿਗੁਰੂ ਪਰਮੇਸ਼ਰ ਨੇ ਪੂਰਬਲਾ ਲੇਖ ਲਿਖਿਆ ਹੈ, ਉਹੀ ਕੁਛ ਇਹਨੇ ਕਮਾਵਣਾ ਵੀ ਹੁਣ ਵੀ ਕਰਨਾ ਹੈ। ਹਜ਼ੂਰ ਕਹਿੰਦੇ ਇਸ ਮਨੁੱਖ ਦਾ ਐਸਾ ਹੀ ਸਿਲਸਿਲਾ ਚੱਲਿਆ ਆ ਰਿਹਾ ਹੈ, ਜਿਹੋ ਜਿਹੇ ਪਿਛਲੇ ਜਨਮਾਂ ਦੇ ਵਿੱਚ ਇਹ ਕੰਮ ਕਰਦਾ ਨਾ, ਚੰਗੇ ਕਰਦਾ ਚਾਹੇ ਮਾੜੇ ਕਰਦਾ, ਉਹੋ ਜਿਹੇ ਸੰਸਕਾਰ ਬਣ ਜਾਂਦੇ ਨੇ। ਜਿਹੋ ਜਿਹੇ ਸੰਸਕਾਰ ਬਣਦੇ ਨੇ ਤਾਂ ਫਿਰ ਉਹੋ ਜਿਹੀ ਰੁਚੀ ਵੀ ਬਣ ਜਾਂਦੀ ਹੈ, ਉਸ ਰੁਚੀ ਦੇ ਮੁਤਾਬਕ, ਪਿਛਲੇ ਸੰਸਕਾਰਾਂ ਦੇ ਮੁਤਾਬਕ ਫਿਰ ਜਦੋਂ ਦੂਸਰੇ ਜਨਮ ਦੇ ਵਿੱਚ ਵੀ ਜਾਂਦਾ ਹੈ ਤਾਂ ਫਿਰ ਉਸੇ ਤਰ੍ਹਾਂ ਹੀ ਫਿਰ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ, ਆ ਜਿਵੇਂ ਦਰਿਆਵਾਂ ਦੇ ਵਹਿਣ ਹੁੰਦੇ ਨੇ, ਜਦੋਂ ਕੋਈ ਐਸਾ ਸਮਾਂ ਆਉਂਦਾ ਹੈ, ਪਾਣੀ ਵਧੇਰੇ ਆਉਂਦਾ ਹੈ ਅਤੇ ਪਾਣੀ ਆਪਣੇ ਜਾਣ ਦਾ ਰਾਹ ਆਪ ਹੀ ਬਣਾ ਲੈਂਦਾ, ਫਿਰ ਜਦੋਂ ਵੀ ਪਾਣੀ ਆਉਂਦਾ ਹੈ ਜਿੱਥੋਂ ਰਾਹ ਬਣ ਜਾਂਦਾ ਉਸੇ ਪਾਸੇ ਨੂੰ ਫਿਰ ਰੁੜਿਆ ਜਾਂਦਾ। ਇਸੇ ਤਰ੍ਹਾਂ ਸਾਡੇ ਸੰਸਕਾਰਾਂ ਦਾ ਵਹਿਣ ਹੁੰਦਾ, ਜੋ ਕੰਮ ਅਸੀਂ ਪਹਿਲਾਂ ਤੋਂ ਕਰਦੇ ਆ ਰਹੇ ਹਾਂ ਅਤੇ ਉਹ ਹੁਣ ਵੀ ਅਸੀਂ ਕਰਦੇ ਹਾਂ ਅਤੇ ਇਹੋ ਜਿਹੇ ਅੱਗੇ ਲਈ ਵੀ ਕਰੀ ਜਾਣੇ ਨੇ। ਹਜ਼ੂਰ ਕਹਿੰਦੇ ਨੇ ਨਾਨਕ ਪੂਰਬ ਲਿਖਿਆ ਕਮਾਵਣ, ਜਿਸ ਤਰ੍ਹਾਂ ਦੇ ਪਹਿਲਾਂ ਦੇ ਸੰਸਕਾਰਾਂ ਦੇ ਲੇਖ ਲਿਖੇ ਨੇ ਉਹੋ ਜਿਹੇ ਕੰਮ ਇਹ ਜੀ ਪਿੱਛੇ ਕਰਦਾ ਆ ਰਿਹਾ ਹੈ ਅਤੇ ਹੁਣ ਵੀ ਉਹੀ ਕਰ ਰਿਹਾ ਹੈ। ਅਵਰ ਨਾ ਕਰਨਾ ਜਾਏ, ਇਹਦੇ ਪਾਸੋਂ ਹੋਰ ਕੁਛ ਕੀਤਾ ਹੀ ਨਹੀਂ ਜਾ ਸਕਦਾ। ਇਹਦਾ ਮਤਲਬ ਇਹ ਹੈ ਬਈ ਜਿਹੜੇ ਕੁਛ ਚੰਗਾ ਮੰਦਾ ਲਿਖਦੇ ਜਾਂ ਬੋਲਦੇ ਹਨ ਜਾਂ ਜੋ ਵੀ ਚੰਗਾ ਮਾੜਾ ਕੁਛ ਉਹ ਕਰਦੇ ਨੇ, ਉਹਨਾਂ ਦੇ ਪਹਿਲੇ ਵੀ ਉਹੋ ਜਿਹੇ ਕੰਮ ਹੁੰਦੇ ਨੇ, ਉਹਨਾਂ ਦੇ ਅਨੁਸਾਰ ਉਹੋ ਜਿਹੇ ਸੰਸਕਾਰ, ਉਹੋ ਜਿਹੇ ਭਾਗ ਲਿਖੇ ਜਾਂਦੇ ਨੇ ਅਤੇ ਜਿਹੋ ਜਿਹੀ ਰੁਚੀ ਬਣ ਜਾਂਦੀ ਉਹੋ ਜਿਹੇ ਕੰਮ ਫਿਰ ਵੀ ਉਹ ਕਰਦੇ ਨੇ। ਹਜ਼ੂਰ ਕਹਿੰਦੇ ਹੋਰ ਉਹਨਾਂ ਦੇ ਪਾਸੋਂ ਕੁਝ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਹੈ ਜੇ ਕੋਈ ਮਾੜੇ ਲੇਖ ਲਿਖਦਾ ਹੈ, ਮਾੜੇ ਕੰਮ ਕਰਦਾ ਹੈ, ਉਹ ਪਿਛਲੇ ਜਨਮਾਂ ਦੇ ਵਿੱਚ ਵੀ ਇਹੋ ਜਿਹੇ ਭੈੜੇ ਕੰਮ ਹੀ ਉਸਨੇ ਕੀਤੇ ਹੁੰਦੇ ਨੇ ਅਤੇ ਅੱਗੇ ਲਈ ਵੀ ਉਹ ਨਵੇਂ ਬੀਜ ਰਿਹਾ ਕੰਡਿਆਂ ਦੇ, ਅੱਗੇ ਲਈ ਵੀ ਉਹਨੇ ਖੋਟੇ ਕੰਮ ਹੀ ਕਰਨੇ ਨੇ। ਮਾੜੇ ਆਦਮੀ ਕੋਲੋਂ ਚੰਗਾ ਕੰਮ ਹੋ ਹੀ ਨਹੀਂ ਸਕਦਾ ਅਤੇ ਜਿਹੜਾ ਚੰਗਾ ਹੈ ਉਹ ਮਾੜਾ ਨਹੀਂ ਕਰ ਸਕਦਾ। ਇਸ ਲਈ ਜਿਹੋ ਜਿਹੇ ਵਾਹਿਗੁਰੂ ਨੇ ਪਾਈ ਲੇਖ ਲਿਖ ਦਿੱਤੇ ਹਨ ਉਹੀ ਕੁਛ ਜੀਵ ਕਰ ਰਿਹਾ ਹੈ ਅਤੇ ਹੋਰ ਇਹਦੇ ਪਾਸੋਂ ਕੁਛ ਵੀ ਨਹੀਂ ਕੀਤਾ ਜਾ ਸਕਦਾ।
ਮਹੱਲਾ ਤੀਜਾ, ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਗੁਰਬਾਣੀ ਅਤੇ ਸਿਫਤ ਸਲਾਹ ਤੋਂ ਬਿਨਾਂ ਅਸੀਂ ਹੋਰ ਜੋ ਵੀ ਕੁਛ ਪੜ੍ਹਦੇ ਹਾਂ ਉਹ ਵੀ ਝੂਠਾ ਹੈ ਅਤੇ ਜੋ ਕੁਛ ਪੜ੍ਹ ਕੇ ਸੁਣਾਉਂਦੇ ਹਾਂ, ਬੋਲਦੇ ਹਾਂ, ਉਚਾਰਨ ਕਰਦੇ ਹਾਂ ਉਹ ਵੀ ਝੂਠਾ ਹੈ। ਕਿਉਂ? ਮਾਇਆ ਨਾਲ ਪਿਆਰ। ਤੁਸੀਂ ਜਦੋਂ ਉਹ ਹੋਰ ਬਾਣੀ ਤੋਂ ਬਿਨਾਂ ਹੋਰ ਗੱਲਾਂ ਪੜ੍ਹੋਗੇ ਜਾਂ ਸੁਣੋਗੇ, ਉਹਦੇ ਨਾਲ ਮਾਇਆ ਨਾਲ ਪਿਆਰ, ਮਾਇਆ ਦੇ ਨਾਲ ਹੀ ਪਿਆਰ ਵਧੇਗਾ माया दे नाल ही साडे अंदरों प्रेम पैदा होवेगा। वाहिगुरु दा प्रेम नहीं, बाणी दा प्रेम नहीं, सिखी दा प्रेम नहीं, माया दे नाल ही प्यार पैदा होवेगा।
नानक विण नावे को थिर नहीं, पड़ पड़ होए खुआर।
साहिब सतगुरु सच्चे पातशाह फरमाउंदे ने भाई वाहिगुरु दे नाम तो बिना होर कोई भी चीज हमेशा लई स्थिर रहण वाली नहीं है। इस लई सानू गुरबाणी छड के होर जिहड़े कोई किस्से कहानियां ने उन्हां नूं नहीं पढ़ना चाहीदा। हजूर कहिंदे पढ़ पढ़ होए खुआर, ते जिहड़े बाणी तों सवाए इतिहास तों सवाए होर जिहड़ियां झूठियां कथा कहानियां लिखियां होईयां ने उन्हां नूं पढ़ पढ़ के आप भी खुआर हुंदे ने, दूजियां नूं भी खुआर करदे हन।
पौड़ी हर की वड्याई वड्डी है, हर कीर्तन हर का।
हुण पौड़ी अंदर धन गुरु रामदास महाराज सच्चे पातशाह फरमाउंदे ने भाई उस अकाल पुरख वाहिगुरु दी वड्याई वड्डी है। क्यों? हर कीर्तन हर का, भी हर कोई उस वाहिगुरु परमेश्वर दा कीर्तन कर रहा है, क्योंकि वाहिगुरु परमेश्वर दा जस सारी सृष्टि कर रही है। सोदर दी पौड़ी पढ़ के देखो, सो दर कहा सो कर कहा, जित बै सर्ब संभाले, वाजे नाद अनेक असंखा, केते वावन हारे, केते राग परी सो कहियन, केते गावन हारे। अगे हजूर कहिंदे ने कौन कौन तेरे जस नूं गा रहा है? गावै है तुहनों पौण पाणी बै संतर, गावै राजा धर्म द्वारे। सारी पौड़ी विच गुरु महाराज ने यही गल सिद्ध कीती है भी सारी सृष्टि सूखम ते सूल सृष्टि सब देवी देवते ऋषि मुनि पीर पैगंबर सारे वाहिगुरु दा जस कर रहे हन।
हर की वड्याई वड्डी है, जान्याओ है धर्म का।
धन गुरु रामदास महाराज सच्चे पातशाह फरमाउंदे ने वाहिगुरु दी वड्याई इस लई भी वड्डी है, जान्याओ है धर्म का, वह धर्म दा न्याय करदा है। कदे भी उस वाहिगुरु दे घर अन्याय नहीं हुंदा, बेइंसाफी नहीं हुंदी। उस वाहिगुरु दे घर तां उत्थे सचो ही सच निबड़ै, चुनवाकड़े जजमालिया उत्थे दुध दा दुध ते पाणी दा पाणी नितारिया जांदा। इसे लई हजूर कहिंदे ने उस वाहिगुरु दी वड्याई इस लई वड्डी है ਵੀ ਉਸ ਵਾਹਿਗੁਰੂ ਦੇ ਘਰ ਧਰਮ ਦਾ ਨਿਆਂ ਹੁੰਦਾ ਹੈ।
ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਇਸ ਲਈ ਵੱਡੀ ਹੈ ਜਾਂ ਫਲ ਹੈ ਜੀ ਕਾ। ਇਸ ਜੀਵ ਦੇ ਕੀਤੇ ਕਰਮ ਦਾ ਫਲ ਉਹ ਵਾਹਿਗੁਰੂ ਪਰਮੇਸ਼ਰ ਆਪ ਦਿੰਦੇ। ਜੇ ਕੋਈ ਚੰਗਾ ਕਰੇ ਉਹਨੂੰ ਚੰਗਾ ਫਲ ਸੁੱਖ ਦਿੰਦਾ ਹੈ, ਜੇ ਕੋਈ ਮਾੜਾ ਕਰੇ ਉਸ ਨੂੰ ਮਾੜਾ ਫਲ ਦੁੱਖ ਵੀ ਉਹੀ ਦਿੰਦਾ ਹੈ।
ਹਰ ਕੀ ਵਡਿਆਈ ਵੱਡੀ ਹੈ, ਜਾਣਾ ਸੁਣਈ ਕਹਿਆ ਚੁਗਲ ਕਾ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਦੀ ਵਡਿਆਈ ਇਸ ਲਈ ਵੀ ਵੱਡੀ ਹੈ, ਜਾ ਨਾ ਸੁਣੀ ਕਹਿਆ ਚੁਗਲ ਕਾ। ਉਹ ਕਿਸੇ ਚੁਗਲ ਦਾ ਕਿਸੇ ਮੁਖਬਰ ਦਾ ਕਿਹਾ ਨਹੀਂ ਸੁਣਦਾ। ਨਹੀਂ ਆਮ ਤੌਰ 'ਤੇ ਤੁਸੀਂ ਇਸ ਗੱਲ ਨੂੰ ਜ਼ਰੂਰ ਵੇਖਿਆ ਹੋਣਾ ਹੈ, ਜਿਹੜੇ ਵੱਡੇ ਲੋਕ ਹੁੰਦੇ ਨੇ, ਖਾਸ ਕਰਕੇ ਸਿਆਸੀ ਲੋਕ ਹੁੰਦੇ ਨੇ, ਰਾਜਨੀਤਿਕ ਲੀਡਰ ਹੁੰਦੇ ਨੇ, ਉਹ ਕੰਨਾਂ ਦੇ ਬੜੇ ਕੱਚੇ ਹੁੰਦੇ ਨੇ। ਜਿਹੜੇ ਮੁਖਬਰ ਲੋਕ ਨੇ ਜਿਵੇਂ ਵੀ ਚੁਗਲੀ ਕਰ ਦੇਣ, ਉਹਨਾਂ ਦੇ ਕੰਨ ਭਰ ਦੇਣ, ਉਸੇ ਤਰ੍ਹਾਂ ਹੀ ਉਹ ਅਮਲ ਕਰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਵਡਿਆਈ ਇਸ ਲਈ ਵੀ ਵੱਡੀ ਹੈ, ਉਹ ਕਿਸੇ ਚੁਗਲ ਦਾ ਕਿਹਾ ਨਹੀਂ ਸੁਣਦਾ, ਭਾਵ ਉਹ ਵਾਹਿਗੁਰੂ ਸੱਚ ਦਾ ਹੀ ਨਿਤਾਰਾ ਕਰਦਾ ਹੈ।
ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਅਕਾਲ ਪੁਰਖ ਦੀ ਵਡਿਆਈ ਇਸ ਲਈ ਵੀ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ, ਉਹ ਬਿਨਾਂ ਪੁੱਛਿਆ ਤੋਂ ਹੀ ਪਾਈ ਦਾਨ ਦੇਣ ਵਾਲਾ ਹੈ। ਹੁਣ ਦੇਖ ਲਓ ਜਦੋਂ ਬੱਚਾ ਛੋਟਾ ਹੁੰਦਾ ਹੈ ਜਾਂ ਮਾਤਾ ਦੇ ਉਦਰ ਵਿੱਚ ਹੁੰਦਾ ਹੈ, ਨਾ ਤਾਂ ਉਸ ਵੇਲੇ ਉਹ ਕੁਝ ਕਰ ਸਕਦਾ, ਮੰਗ ਵੀ ਨਹੀਂ ਸਕਦਾ, ਬੋਲ ਵੀ ਨਹੀਂ ਸਕਦਾ। ਪਰ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਬਿਨਾਂ ਪੁੱਛਿਆਂ ਤੋਂ ਦਾਨ ਦੇਣ ਵਾਲਾ। ਕਈ ਵਾਰੀ ਬੰਦਾ ਮਨ ਦੇ ਵਿੱਚ ਹੀ ਸੋਚਦਾ ਬਈ ਮੈਨੂੰ ਵਾਹਿਗੁਰੂ ਆਹ ਦਾਤ ਇਹ ਦਾਨ ਬਖਸ਼ਿਸ਼ ਕਰ ਦੇਵੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਬਿਨਾਂ ਬੋਲਿਆਂ ਤੋਂ ਬਿਨਾਂ ਪੁੱਛਿਆਂ ਤੋਂ ਉਹ ਉਂਝ ਹੀ ਦਾਨ ਦੇ ਦਿੰਦਾ ਹੈ।
ਸਲੋਕ ਮਹੱਲਾ ਤੀਜਾ। ਹਾਂ ਹਾਂ ਕਰਤੀ ਸਭ ਮੋਈ ਸੰਪੋ ਕਿਸੈ ਨਾ ਨਾਲ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਇਹ ਗੁਰਮੁਖੋ ਸਾਰੀ ਸ੍ਰਿਸ਼ਟੀ ਮੈਂ ਕਰਦੀ ਹੋਈ ਮਰ ਗਈ ਹੈ, ਸੰਪੋ ਕਿਸੈ ਨਾ ਨਾਲ। ਸੰਪੋ ਦਾ ਅਰਥ ਹੈ ਜਿਹੜੀ ਸੰਪੱਤੀ ਹੈ, ਵਿਭੂਤੀ ਹੈ, ਮਾਲ ਅਸਬਾਬ ਹੈ, ਮਾਇਆ ਹੈ, ਇਹ ਕਿਸੇ ਦੇ ਨਾਲ ਨਹੀਂ ਜਾਂਦਾ, ਇਹ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਰੂਮ ਵਿਲਾਇਤ ਵਿੱਚ ਗਏ, ਉੱਥੇ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਨੂੰ ਸਤਿਗੁਰੂ ਨੇ ਨਸੀਹਤਨਾਮਾ ਉਚਾਰਨ ਕਰਕੇ ਉਪਦੇਸ਼ ਦਿੱਤਾ ਸੀ। ਉਹਦੇ ਵਿੱਚ ਇਹ ਬਚਨ ਆਏ ਨੇ, 40 ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੋ ਲੋਗੋ ਕਾਰੂ ਹੋਤਾ ਪਰੇਸ਼ਾਨ। ਦੇਖ ਲਓ ਮਨੁੱਖ ਮਾਇਆ ਇਕੱਠੀ ਕਰਦਾ ਕਰਦਾ ਅਖੀਰ 'ਤੇ ਮਰਨ ਕਿਨਾਰੇ ਚਲਿਆ ਜਾਂਦਾ ਹੈ, ਪਰ ਜਦੋਂ ਆਉਂਦਾ ਸਮਾਂ ਆਉਂਦਾ ਹੈ, ਇਹ ਜਿਹੜੀ ਮਾਇਆ ਹੈ, ਇਹ ਦੌਲਤ ਹੈ, ਕਿਸੇ ਦੇ ਨਾਲ ਨਹੀਂ ਜਾਂਦੀ।
ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮ ਕਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਜੀਵ ਨੇ ਦੂਜੇ ਪਾਏ ਦੁੱਖ ਪਾਇਆ, ਵੀ ਦੁਆਇਤ ਭਾਵ ਦੇ ਵਿੱਚ ਲੱਗ ਕੇ ਵਾਹਿਗੁਰੂ ਨੂੰ ਛੱਡ ਹੋਰ ਜੋ ਦੂਜੇ ਪਾਸੇ ਪ੍ਰੇਮ ਕਰਨਾ ਦੁਆਇਤ ਭਾਵ ਹੀ ਹੈ। ਹਜ਼ੂਰ ਕਹਿੰਦੇ ਨੇ ਦੂਜੇ ਭਾਵ ਦੇ ਵਿੱਚ, ਦੂਜੇ ਪ੍ਰੇਮ ਦੇ ਵਿੱਚ ਲੱਗ ਕੇ ਜੀਵ ਨੇ ਦੁੱਖ ਹੀ ਪਾਇਆ ਹੈ। ਸਭ ਜੋ ਹੀ ਜਮਕਾਲ, ਵਾਹਿਗੁਰੂ ਨੂੰ ਛੱਡ ਕੇ ਜਿਹੜੀ ਵੀ ਹੋਰ ਕਿਸੇ ਵੀ ਵਸੂ ਜਾਂ ਵਿਅਕਤੀ ਨਾਲ ਕੋਈ ਪ੍ਰੇਮ ਕਰਦਾ ਹੈ, ਅਤੇ ਉਹ ਸਾਰੀ ਸ੍ਰਿਸ਼ਟੀ ਨੂੰ ਜਮਕਾਲ ਨੇ ਜੋ ਹੀ ਤਾੜਿਆ ਹੋਇਆ, ਭਾਵ ਆਪਣੀ ਕਰੜੀ ਨਿਗਾਹ ਦੇ ਨਾਲ ਉਹਦੇ ਵੱਲ ਨਿਗਰਾਨੀ ਕੀਤੀ ਹੈ।
ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸੰਭਾਲ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਨੇ ਉਹ ਉਸ ਜਮਕਾਲ ਤੋਂ ਬਚ ਗਏ ਨੇ। ਕਿਵੇਂ ਬਚੇ ਨੇ? ਸਾਚਾ ਨਾਮ ਸੰਭਾਲ, ਉਹਨਾਂ ਨੇ ਸੱਚੇ ਨਾਮ ਨੂੰ ਸੰਭਾਲਿਆ। ਸੱਚਾ ਨਾਮ ਸੱਚੀ ਦੌਲਤ ਹੈ। ਜਿਹ ਮਾਰਗ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਹੈ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਿਹੜੇ ਦੁਨੀਆਂ ਦੇ ਲੋਕ ਨੇ ਝੂਠੀ ਮਾਇਆ ਨਾਲ ਪ੍ਰੇਮ ਕਰਦੇ ਨੇ, ਉਹਨੂੰ ਤਾਂ ਛੱਡ ਕੇ ਜਾਣਾ ਪੈਂਦਾ, ਅੱਗੇ ਜਮਾਂ ਦੀਆਂ ਵੀ ਸਜਾਵਾਂ ਸਹਾਰਨੀਆਂ ਪੈਂਦੀਆਂ ਨੇ, ਪਰ ਗੁਰਮੁਖ ਸੱਚੇ ਨਾਮ ਨੂੰ ਸੰਭਾਲਦੇ ਨੇ, ਸੱਚੀ ਦੌਲਤ ਇਕੱਠੀ ਕਰਦੇ ਨੇ, ਉਹ ਗੁਰਮੁਖ ਕਾਲ ਤੋਂ ਵੀ ਬਚ ਜਾਂਦੇ ਹਨ।